ਸਾਰਾ ਸ਼ਬਦ ਸਤਿਗੁਰਾਂ ਦਾ ਮੁੱਖ ਵਾਕ ਉਚਾਰਿਆ ਹੋਇਆ ਤੁਖਾਰੀ ਰਾਗ ਅੰਦਰ ਹੀ ਹੈ। ਇਸੇ ਰਾਗ ਵਿੱਚ ਹੀ ਇਸ ਨੂੰ ਆਪਦੇ ਸਾਹਮਣੇ ਰੱਖਿਆ ਹੈ। ਹੁਣ ਮਾਝ ਰਾਗ ਦਾ ਸ਼ਬਦ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੇ ਰਿਸ਼ਤੇਦਾਰ ਦੇ ਵਿਆਹ 'ਤੇ ਲਾਹੌਰ ਗਏ ਹਨ। ਜਦੋਂ ਲਾਹੌਰ ਗੁਰਦੇਵ ਜਾਣ ਲੱਗੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਫੁਰਮਾਨ ਕੀਤਾ, ਬੇਟਾ ਜਿਤਨਾ ਚਿਰ ਤੈਨੂੰ ਸਦੀਏ ਨਾ, ਜਿਤਨਾ ਚਿਰ ਤੈਨੂੰ ਅੰਮ੍ਰਿਤਸਰ ਬੁਲਾਈਏ ਨਾ, ਉਹਨਾਂ ਚਿਰ ਨਹੀਂ ਆਉਣਾ, ਉੱਥੇ ਹੀ ਰਹਿਣਾ। ਕਾਫੀ ਸਮਾਂ ਹੋ ਗਿਆ, ਸਤਿਗੁਰੂ ਜੀ ਮਨ ਅੰਦਰ ਪਿਤਾ ਗੁਰਦੇਵ ਦੇ ਦਰਸ਼ਨਾਂ ਨੂੰ ਮਨ ਲੋਚਿਆ, ਮਨ ਲੋਚਦਾ ਹੈ ਆਪਦੇ ਦਰਸ਼ਨ ਨੂੰ। ਉਹ ਚਿੱਠੀ ਸੇਵਾਦਾਰ ਲਿਆਇਆ, ਉਹਨਾਂ ਦੇ ਵੱਡੇ ਭਾਈ ਪ੍ਰਿਥੀ ਚੰਦ ਦੇ ਹੱਥ ਲੱਗ ਗਈ। ਉਹਨੇ ਚਿੱਠੀ ਪੜ੍ਹੀ, ਕਹਿਣ ਲੱਗਾ ਇਸ ਤਰ੍ਹਾਂ ਦੀ ਤੜਪ ਦੀ ਪਿਆਰ ਦੀ ਚਿੱਠੀ ਅਗਰ ਪਿਤਾ ਗੁਰੂ ਰਾਮਦਾਸ ਜੀ ਨੇ ਪੜ੍ਹ ਲਈ, ਇਹ ਗੱਦੀ ਮੇਰੇ ਛੋਟੇ ਭਰਾਤਾ ਨੂੰ ਦੇ ਦੇਣਗੇ, ਮੈਂ ਐਵੇਂ ਰਹਿ ਜਾਵਾਂਗਾ। ਸਤਿਗੁਰਾਂ ਪਾਸ ਚਿੱਠੀ ਨਾ ਪਹੁੰਚੀ, ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਕੋਈ ਉੱਤਰ ਆਪਣੇ ਬੇਟੇ ਨੂੰ ਲਾਹੌਰ ਨਾ ਗਿਆ। ਸਮਾਂ ਹੋਰ ਬੀਤ ਗਿਆ, ਤੜਪ ਮਨ ਵਿੱਚ ਹੈ, ਫਿਰ ਚਿੱਠੀ ਲਿਖੀ। ਦੂਸਰੀ ਚਿੱਠੀ ਗੁਰਦੇਵ ਨੇ ਆਪਣੇ ਪਿਤਾ ਗੁਰਦੇਵ ਨੂੰ ਅੰਮ੍ਰਿਤਸਰ ਲਿਖੀ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਵਾ ਦੇਖੈ ਸਾਰੰਗ ਪਾਣੀ। ਇਹ ਸਾਰੀ ਚਿੱਠੀ ਲਿਖ ਕੇ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਭੇਜੀ ਗਈ। ਪਹਿਲੀ ਦੀ ਤਰ੍ਹਾਂ ਦੂਸਰੀ ਚਿੱਠੀ ਵੀ ਪ੍ਰਿਥੀ ਜੰਤ ਜੀ ਨੇ ਪਕੜ ਲਈ, ਲੈ ਲਈ, ਪੜ੍ਹੀ, ਸੋਚਿਆ ਇਸ ਤਰ੍ਹਾਂ ਦੀਆਂ ਚਿੱਠੀਆਂ ਗੁਰਦੇਵ ਨੂੰ ਦੇ ਦਿੱਤੀਆਂ ਤਾਂ ਨਿਸ਼ਚੈ ਹੀ ਗਦੀ ਮੇਰੇ ਛੋਟੇ ਭਾਈ ਨੂੰ ਮਿਲ ਜਾਏਗੀ। ਚਿੱਠੀ ਗੁਰਾਂ ਪਾਸ ਨਾ ਪਹੁੰਚਾਈ। ਸਮਾਂ ਬੀਤ ਗਿਆ, ਉਧਰ ਮਨ ਪਿਆਰ ਵਿੱਚ ਬੜਾ ਬੇਬਲ ਸੀ, ਦਰਸ਼ਨਾਂ ਨੂੰ ਲੋਚਦਾ ਸੀ, ਨੇਤਰ ਲੋਚਦੇ ਸਨ ਸਤਿਗੁਰਾਂ ਦੇ ਦਰਸ਼ਨ ਨੂੰ। ਫਿਰ ਵਿਛੋੜੇ ਦੀ ਜਦੋਂ ਅੰਦਰ ਤੜਪ ਜ਼ਿਆਦਾ ਉੱਠੀ ਤਾਂ ਫਿਰ ਗੁਰਦੇਵ ਨੇ ਤੀਸਰੀ ਚਿੱਠੀ ਲਿਖੀ। ਉਹਦੇ ਵਿੱਚ ਲਿਖਿਆ, ਇੱਕ ਘੜੀ ਨਾ ਮਿਲ ਪਏ ਤਾਂ ਕਲਯੁਗ ਹੋਤਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਉ, ਹੋਂ ਕੋਲੀ ਜੀਉ ਕੋਲ ਘੁਮਾਈ ਤੇ ਸੱਚੇ ਗੁਰ ਦਰਬਾਰੇ ਜੀਉ। ਜਦੋਂ ਸੇਵਾਦਾਰ ਚਿੱਠੀ ਲੈ ਕੇ ਤੀਸਰੀ ਅੰਮ੍ਰਿਤਸਰ ਪੁੱਜਿਆ, ਕੁਦਰਤੀ ਪ੍ਰਿਥੀ ਚੰਦ ਜੀ ਨਹੀਂ ਸਨ, ਸੇਵਾਦਾਰ ਨੇ ਚਿੱਠੀ ਸਤਿਗੁਰਾਂ ਅੱਗੇ ਰੱਖ ਦਿੱਤੀ। ਜਦੋਂ ਸਤਿਗੁਰਾਂ ਨੇ ਚਿੱਠੀ ਖੋਲ੍ਹ ਕੇ ਪੜ੍ਹੀ, ਉਹਦੇ ਉੱਪਰ ਤੀਸਰਾ ਅੰਗ ਸਤਿਗੁਰਾਂ ਨੇ ਵਾਹਿਆ ਹੋਇਆ ਸੀ। ਉਹਦਾ ਮਤਲਬ ਸੀ ਕਿ ਇਹ ਤੀਸਰੀ ਚਿੱਠੀ ਹੈ। ਗੁਰਦੇਵ ਨੇ ਪੁੱਛ ਕੀਤੀ, ਦੋ ਚਿੱਠੀਆਂ ਇਹ ਪੁਰਖਾ ਤੂੰ ਅੱਗੇ ਵੀ ਲਿਆਇਆ ਹੈ? ਕਹਿਣ ਲੱਗਾ ਜੀ ਵੀ ਚਿੱਠੀਆਂ ਲਿਆਇਆ ਹਾਂ, ਕਿਹਨੂੰ ਫੜਾਈਆਂ ਹਨ? ਪ੍ਰਿਥੀ ਚੰਦ ਜੀ ਨੂੰ ਪਕੜਾਈਆਂ ਸਨ। ਗੁਰੂ ਸਾਹਿਬ ਜੀ ਨੇ ਉਹ ਚਿੱਠੀ ਪੜ੍ਹ ਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰੋਂ ਅੰਮ੍ਰਿਤਸਰ ਮੰਗਾ ਲਿਆ। ਦਰਬਾਰ ਵਿੱਚ ਆਏ, ਦਰਸ਼ਨ ਕੀਤਾ, ਪ੍ਰਿਥੀ ਚੰਦ ਨੂੰ ਵੀ ਸੱਦਿਆ। ਇਹ ਤੀਸਰੀ ਚਿੱਠੀ ਅਰਜਨ ਦੇਵ ਦੀ ਹੈ, ਦੋ ਚਿੱਠੀਆਂ ਤੇਰੇ ਪਾਸ ਹਨ, ਉਹ ਦੇ। ਕਹਿਣ ਲੱਗਾ ਜੀ, ਇਸ ਤਰ੍ਹਾਂ ਦੀਆਂ ਚਿੱਠੀਆਂ ਤਾਂ ਮੈਂ ਕਈ ਲਿਖਦਾ ਹਾਂ, ਇਸ ਤਰ੍ਹਾਂ ਦੀਆਂ ਕਵਿਤਾਵਾਂ ਤਾਂ ਮੈਂ ਕਿਤਨੀਆਂ ਰੋਜ਼ ਬਣਾਉਂਦਾ ਹਾਂ, ਇਹ ਅਰਜਨ ਦੇਵ ਦੀ ਨਹੀਂ ਹੋ ਸਕਦੀ, ਇਹ ਮੇਰੀਆਂ ਰਚਨਾਵਾਂ ਹਨ। ਗੁਰਦੇਵ ਦੇ ਮੁੱਖੋਂ ਨਿਕਲਿਆ, ਅਗਰ ਤੂੰ ਇਸ ਤਰ੍ਹਾਂ ਦੀ ਰਚਨਾਵਾਂ ਰੋਜ਼ ਕਰਦਾ ਹੈ ਤਾਂ ਹੁਣ ਇਸ ਨੂੰ ਸੰਪੂਰਨ ਕਰ। ਚਿੱਠੀ ਨੂੰ ਤਿੰਨ ਚਿੱਠੀਆਂ ਜੋ ਹਨ ਉਹਦਾ ਆਖਰ ਵਿੱਚ ਜਵਾਬ ਲਿਖ, ਫਿਰ ਮੈਂ ਸਮਝਾਂਗਾ ਕਿ ਤੂੰ ਵਾਕਈ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ ਸਕਦਾ ਹੈ, ਇਸ ਤਰ੍ਹਾਂ ਦੀਆਂ ਰਚਨਾਵਾਂ ਰਚ ਸਕਦਾ ਹੈ। ਹੁਣ ਬਖਸ਼ਿਸ਼ ਤੋਂ ਬਿਨਾਂ, ਤੜਪ ਤੋਂ ਬਿਨਾਂ ਕਿਸ ਤਰ੍ਹਾਂ ਇਹ ਬਾਣੀ ਆਵੇ? ਸਤਿਗੁਰਾਂ ਨੇ ਆਪਣੇ ਛੋਟੇ ਬੇਟੇ ਅਰਜਨ ਦੇਵ ਜੀ ਨੂੰ ਇਸ਼ਾਰਾ ਕੀਤਾ, ਬੇਟਾ ਚਿੱਠੀ ਦਾ ਚੌਥਾ ਭਾਗ ਪੂਰਾ ਕਰੋ। ਤੇ ਸਤਿਗੁਰਾਂ ਨੇ ਫਿਰ ਉਚਾਰਿਆ ਚੌਥਾ ਭਾਗ। ਭਾਗ ਹੋਇਆ ਗੁਰਸੰਤ ਮਿਲਾਇਆ, ਪ੍ਰਭ ਆ ਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲਤਸਾ ਨਾ ਵਿਛਣਾ, ਜਨ ਨਾਨਕ ਦਾਸ ਤੁਮਾਰੇ ਜੀਉ ਹੋ ਕੋਲੀ ਜੀਉ ਘੋਲ ਕੁਮਾਈ, ਜਨ ਨਾਨਕ ਦਾਸ ਤੁਮਾਰੇ ਜੀਉ। ਇਹ ਚਾਰ ਚਿੱਠੀਆਂ ਦਾ ਕੀਰਤਨ ਆਪ ਬੜੇ ਪਿਆਰ ਸਹਿਤ ਸਰਵਣ ਕਰੋ।